Yeah. चरण में नाम इच्छा पूर्वक रखे निदान। तू मेरो प्यारो तम कैसी भूखा, तू मन वसिया लगे न दुखा। इस तो पहलों भी आप जी ने शब्द शर्म किया से मीठे हर गुण गाओ जिंदो, तू मीठे हर गुण गाओ सच्चे से रतिया मिलिया ने थां ने थां। उस तो पहलों राग पैरवी गत तीन ताल माई मेरे मन की प्रीत, यही कर्म धर्म जप यही राम नाम निर्मल है जी। जो शब्द आप जी ने सरवण किए हैं तनता योग हो बड़िया भागों वाले हो, जिन्होंने गुरु की गोद जिन्होंने गुरु के चरण जिन्होंने सत्संग जिन्होंने गुरबाणी का कीर्तन सुन का सत्संग का इलाहा प्राप्त होया है, सतगुरु की महान बख्शिश सतगुरु की अति कृपालता अति गुरु त्रुठिया हो गए तो ये घड़ियाँ प्राप्त होंदिया, सत्संग का समा मिलता है। थोड़े जे अखर आपके सामने कहने हैं गुरबाणी के आधार से समय अनुसार समाप्ति करनी है। आप जी की एकाग्रता आप अपने प्यार का सबूत हफ्तावारी दीवान शोभित होए हो, हफ्तावारी दीवान दिया हाजरियों भर रहे हो, पवित्र हजूरी में हाजिरी लवाने वास्ते समय में सुहावना बनाने वास्ते सतगुरु सच्चे पातशाह ने बख्शन के पात्र बनने वास्ते गुरु कृपा करन बख्शन करन सत्संग करिए कीर्तन सरवण करिए कीर्तन करिए बाणी सरवण करिए नाम जप सकीए। यह जिंदगी का लाहा है, यह जिंदगी का जिहड़ा समा है साडा मंजूर है। समा तो किसी की उड़ीक नहीं करना, समा तो अपने वेग विच अपने रोम विच अपनी तो विच तुरिया जाता है। भाई साहब भाई वीर सिंह जी कहते हैं ये किसी के पकड़ विच नहीं आता, ये किसी के बंधन विच नहीं आता, ना ही कोई पकड़ सकया, ये अपने वेग में तुरिया जाता है। भाई साहब जी कहते रही वास्ते घट समय ने एक न मनी बड़े वास्ते पाए, समय खलो जा मैं ऐश कर लव जे तू तुरदा गया मेरे दिन मुक जाने। भाई साहब महान उच्च कोटी के विद्वान डॉक्टर भाई वीर सिंह जी जिन्हों की बहुत देन है सिख पंथ में, जो सूरज प्रकाश है वह ब्रिज भाषा में उच्चारण किया हो, तो ब्रिज भाषा ज्ञानी कोई चंगा विद्वान ही समझ सकता है, कोई तुहाडे सामने खुलासा कर सकता है। भाई साहब जी की यह देन है वह सूर्य प्रकाश जो ब्रिज भाषा में लिखिया से उसका पंजाबी उलथा करके तुहाडे सामने गुरु नानक पातशाह को लैके दसा गुरुआ का जीवन खुलासे अखरों च लिखिया। ये भाई साहब जी की देन पहली लिखारी वो हुए, उस तो बाद बहुत हुए। वो कहते रही वास्ते घट समय ने एक ना मनी फड़ फड़ रही तरीक, समय खिसकाई कन्नी तिखे अपने वेग टप गया वनो वनी, किवें न सकी रोक अटक जो पाई भनी, हो संभल संभाल इस समय नूं जिहड़ा अज मिल आई कल नहीं होना, हो संभल संभाल इस समय नूं। भाई साहब जी कहिंदे कर सफल उडंदा जामदा, ए ठहरन जात ना जामदा, लंघ गया ना मुड़ के आऊंगा। जदों असीं बच्चे सां जदों असीं जवानी च आए तो जवानी भी चल गई, फिर बुढ़ेपा आ गया तो बुढ़ेपा भी चला जाना, तो रहना ही कख नहीं। कैसे कैसे दिन इस समय ने सानू रखाए, वो दिन मुड़ के नहीं आ सकते। जिहड़ा अज का दिन है कल नहीं आ सकता, तो जिहड़ा कल चढ़ना है वह परसों नहीं आ सकता। इस करके भाई साहब जी कहते हैं यह समा कदों सफल है, जदों तू सत्संग करेगा, जदों गुरबाणी का कीर्तन करेगा, जदों परमात्मा की उस्तत करेगा। तो जिहड़ा सत्संगी है ना वो सत्संग तो बगैर नहीं रह सकता। कुछ दलील कुछ प्रमाण दे के गल सिद्ध करना, अजोका बंदा ना अज का वह कहता जब तक दलील ना दियो मैं मनता ही नहीं, अज का बंदा जब तक मैं कोई दृष्टांत ना दियो मैं मनता ही। भाई साहब जी कहते मारवे को त्रास देख चोर ना तजत चोरी, कहते चोर नु कितनी मार मारी जाए वो चोर जिहड़ा है मार का डर देख के चोरी नहीं छड़ता। मारवे को त्रास देख चोर न तजत चोरी, बटवारा बटवारी संग होए तकत है। बटवारा कहने डाकू नूं जिहड़े राह च लुटन वाले, कहिंदा वो यही तकदा रहिंदा है, वो यही वेला वेखदा रहिंदा कदों मैं डाके ते जावां, ਤੇ ਉਹਦੇ ਜਿਹੜੇ ਸਾਥੀ ਹਨ ਉਹ ਇਸੇ ਤਰੰਗ ਵਿੱਚ ਇਸੇ ਮੰਗ ਚ ਰਹਿੰਦੇ ਨੇ ਕਿ ਕਦੋਂ ਦਾਕੇ ਦਾ ਸਮਾਂ ਆਏ। ਬਟਵਾਰਾ ਬਟਵਾਰੀ ਸੰਗ ਹੋਏ ਤਖਤ। ਭਾਈ ਸਾਹਿਬ ਜੀ ਕਹਿੰਦੇ ਬੇਸਵਾ ਰੱਥ ਬ੍ਰਥਾ ਪਏ ਮਨ ਮੈਂ ਨਾ ਸੰਕਾ ਮਾਨੇ। ਗੱਲ ਸਮਝੀ ਜੀ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਇਨਸਾਨ ਵਿਸ਼ਿਆ ਤੇ ਜਾਣ ਵਾਲਾ ਉਸ ਵਿਸ਼ਿਆ ਕੋਲ ਜਾ ਕੇ ਉਹਨੂੰ ਰੋਗ ਵੀ ਲੱਗਦੇ, ਬਿਮਾਰੀਆਂ ਵੀ ਲੱਗ ਜਾਂਦੀਆਂ, ਭੈੜੇ ਕਰਮਾਂ ਕਰਕੇ ਬਿਮਾਰੀਆਂ ਗ੍ਰਸ ਜਾਂਦੀਆਂ। ਬੇਸਵਾ ਰੱਥ ਬ੍ਰਥਾ ਪਏ ਮਨ ਮੇਰਾ ਸੰਕਾ ਮਾਨੇ। ਭਾਈ ਸਾਹਿਬ ਜੀ ਕਹਿੰਦੇ ਜੁਆਰੀ ਨਾ ਸਰਬੰਸ ਹਾਰੇ ਸੇ ਥਕਤ ਹੈ। ਜਿਹੜਾ ਜੁਆਰੀ ਹੈ ਨਾ ਉਹ ਸਰਬੰਸ ਵੀ ਹਾਰ ਜਾਵੇ, ਉਹ ਸਭ ਕੁਛ ਹੀ ਖਤਮ ਕਰ ਜਾਵੇ, ਪਰ ਉਹ ਥੱਕਦਾ ਨਹੀਂ। ਉਹ ਅੰਬਲ ਹੈ, ਉਹਨੂੰ ਕਿ ਭੈੜੀ ਵਸਤ ਲੱਗੀ। ਅਗਲੀ ਪੰਕਤੀ ਭਾਈ ਸਾਹਿਬ ਜੀ ਕਹਿੰਦੇ ਅਮਲੀ ਅਮਲ ਨਾ ਤਜਕ ਜੂੰ ਤ੍ਰਿਕਾਰ ਕੀ। ਅਮਲੀ ਜਿਹੜਾ ਨਾ ਉਹਨੂੰ ਤ੍ਰਿਗਾਕਾਰ ਪਾਈ ਜਾਓ, ਉਹਨੂੰ ਲਾਂਤਾ ਪਾਈ ਜਾਓ, ਉਹਨੂੰ ਫਿਟਕਾਰਾ ਪਾਈ ਜਾਓ। ਜਿਹੜਾ ਅਮਲ ਖਾਣ ਵਾਲਾ ਹੈ, ਅਫੀਮ ਚਰਸ ਗਾਂਜਾ ਕੁਕੀਨ ਸ਼ਰਾਬ ਇਤਿਆਦਿ ਕੋਈ ਵੀ ਅਮਲ, ਜਿਹੜਾ ਰਹਿ ਨਹੀਂ ਸਕਦਾ ਉਹਨੂੰ ਅਮਲੀ ਕਹਿੰਦੇ। ਜਿਹੜਾ ਅਮਲ ਤੋਂ ਬਗੈਰ ਫਰਸਾਉਂਦਾ ਡਿੱਗਦਾ ਟੁੱਟਦਾ ਉਂਗਲਾਉਂਦਾ ਕਹਿੰਦਾ ਅਮਲ ਨਾ ਮਿਲੇ ਮੇਰੀ ਮੁਸ਼ਕਿਲ। ਅਮਲੀ ਨੂੰ ਪਤਾ ਕੀ ਕਹਿੰਦੇ, ਇਹ ਤੈਨੂੰ ਰੋਗ ਲੱਗ ਗਿਆ, ਇਹ ਤੈਨੂੰ ਬਿਮਾਰੀ ਲੱਗ ਗਈ ਹੈ। ਇਸ ਅਮਲ ਕਰਕੇ ਉਹ ਲੋਕਾਂ ਕੋਲੋਂ ਸੁਣਦਾ, ਵੇਦਾਂ 'ਚੋਂ ਸੁਣਦਾ, ਪੁਰਾਣਾਂ 'ਚੋਂ ਸੁਣਦਾ, ਜਿਉਂ ਜਿਉਂ ਉਹਨਾਂ ਦੀਆਂ ਗੱਲਾਂ ਸੁਣਦਾ ਨਾ ਉਹਨਾਂ ਗੱਲਾਂ ਨੂੰ ਸੁਣ ਸੁਣ ਕੇ ਵੀ ਛੱਕ ਕੇ ਪ੍ਰਸੰਨ ਹੁੰਦਾ, ਉਹ ਗੱਲਾਂ ਸੁਣ ਕੇ ਵੀ ਪ੍ਰਸੰਨ ਹੁੰਦਾ। ਪਤਾ ਕਿਉਂ? ਕਹਿੰਦੇ ਮੇਰੀ ਸਿਫਤ ਹੋ ਰਹੀ, ਮੈਂ ਅਮਲੀ ਹਾਂ ਨਾ, ਮੇਰੀ ਵਡਿਆਈ ਹੋ ਰਹੀ, ਮੈਂ ਇਹ ਗੱਲ ਆਪਣੀ ਅੱਖੀਂ ਤੱਕੀ ਹੈ। ਅਸੀਂ ਚਲੇ ਗਏ ਨਾ ਕਸ਼ਮੀਰ ਦੇ ਇਲਾਕਾ ਪੁੰਛ, ਉੱਥੇ ਚਲੇ ਗਏ ਕੀਰਤਨ ਕਰਨ ਵਾਸਤੇ ਮਹਾਂਪੁਰਸ਼ਾਂ ਨਾਲ। ਮੈਂ ਸਾਈਡ ਸਾਥੀ ਤਾਂ ਵਾਜੇ ਤੇ ਭਾਈ ਸਾਹਿਬ ਭਾਈ ਇੰਦਰ ਸਿੰਘ ਗੁਜਰਾਂ ਵਾਲੇ ਬੜੇ ਮਸ਼ਹੂਰ ਕੀਰਤਨੀ ਹੋਏ, ਉਹਨਾਂ ਨੂੰ ਪ੍ਰਧਾਨ ਸਾਹਿਬ ਨੇ ਸੈਕਟਰੀ ਸਾਹਿਬ ਨੇ ਅਤੇ ਸੰਗਤ ਦੇ ਹੋਰ ਬੰਦਿਆਂ ਨੇ ਇੱਕ ਗੱਲ ਆਖੀ, ਭਾਈ ਸਾਹਿਬ ਜੀ ਤੁਸੀਂ ਬੜੀ ਦੇਰ ਬਾਅਦ ਇਸ ਇਲਾਕੇ 'ਚ ਆਏ ਹੋ ਅਤੇ ਤੁਸੀਂ ਇੱਕ ਪ੍ਰਚਾਰ ਕਰੋ ਸੰਗਤਾਂ ਦੇ ਵਿੱਚ। ਆਖਣਗੇ ਕਿਹੜੀ ਗੱਲ? ਆਖਣਗੇ ਇੱਥੇ ਦੇ ਲੋਕ ਸ਼ਰਾਬੀ ਬੜੇ ਨੇ, ਘਰ ਘਰ 'ਚ ਸ਼ਰਾਬ ਨਿਕਲਦੀ, ਘਰ ਘਰ 'ਚ ਲੋਕ ਸ਼ਰਾਬਾਂ ਪੀਂਦੇ, ਅਤੇ ਇੱਥੇ ਤੱਕ ਕਿ ਇਸਤਰੀਆਂ ਵੀ ਘਰ 'ਚ ਸ਼ਰਾਬ ਪੈਦਾ ਕਰਦੀਆਂ, ਘਰ 'ਚ ਕੱਢਦੀਆਂ, ਅਤੇ ਤੁਸੀਂ ਕੋਈ ਸ਼ਰਾਬ ਦੇ ਉੱਤੇ ਬੋਲੋ ਅਤੇ ਸ਼ਰਾਬ ਦੇ ਉੱਤੇ ਤੁਸੀਂ ਲੈਕਚਰ ਦਿਓ, ਵਿਆਖਿਆ ਕਰੋ, ਲੋਕਾਂ ਨੂੰ ਸ਼ਰਾਬ ਛੁਡਾਓ, ਮਤਲਬ ਕਹਿਣ ਦਾ ਇੱਕ ਵਾਰੀ ਬੋਲੋ ਸਤਨਾਮ। ਸਾਰੇ ਆਖਣ ਆਖੋ ਸਤਨਾਮ। ਉਹ ਭਾਈ ਸਾਹਿਬ ਜੀ ਜਦੋਂ ਵੀ ਕੀਰਤਨ ਕਰਨਾ, ਇੱਕ ਇਨਸਾਨ ਗੁਰਦੁਆਰੇ ਰੋਜ਼ ਆਉਂਦਾ ਪਰ ਆਉਂਦਾ ਪੀ ਕੇ, ਆਉਂਦਾ ਸ਼ਰਾਬ ਪੀ ਕੇ, ਮੈਂ ਅੱਖੀਂ ਦੇਖੀ ਗੱਲ ਕਰ ਰਿਹਾ, ਝੂਠ ਨਹੀਂ ਕਹਿ ਰਿਹਾ, ਸ਼ਰਾਬ ਪੀ ਕੇ ਆਉਂਦਾ ਅਤੇ ਲੜ ਖੜਾਉਂਦਾ ਹੋਇਆ ਜਦੋਂ ਸੰਗਤ ਨੂੰ ਚਾਹ ਕੇ ਮੱਥਾ ਟੇਕਣਾ ਨਾ ਅਤੇ ਬਾਕੀ ਦੀ ਸੰਗਤ ਬੈਠੀ ਖਿੜਖਿੜਾ ਕੇ ਹੱਥ ਪੈ ਗਈ, ਪਰ ਉਹਦੇ ਅੱਗੇ ਕੋਈ ਬੋਲ ਨਹੀਂ ਸੀ ਸਕਦਾ, ਪੈਸੇ ਵਾਲਾ ਜੇ ਹੋਇਆ, ਦੌਲਤ ਵਾਲਾ ਜੇ ਹੋਇਆ, ਉਹ ਸ਼ਰਾਬ ਪੀ ਕੇ ਗੁਰਦੁਆਰੇ ਆਉਂਦਾ ਅਤੇ ਭਾਈ ਸਾਹਿਬ ਜੀ ਉਸ ਦਿਨ ਸ਼ਰਾਬ ਦੇ ਉੱਤੇ ਬੋਲ ਰਹੇ ਸਨ, ਉਹਨੇ ਵੀ ਦੋ ਚਾਰ ਪੈਸੇ ਮੱਥਾ ਟੇਕ ਕੇ ਰਾਗੀ ਸਿੰਘਾਂ ਨੂੰ ਮੱਥਾ ਟੇਕ ਕੇ ਸਾਹਮਣੇ ਆ ਕੇ ਬਹਿ ਗਿਆ ਅਤੇ ਭਾਈ ਸਾਹਿਬ ਜੀ ਸ਼ਰਾਬ ਦੇ ਉੱਤੇ ਬੋਲ ਰਹੇ ਸਨ ਵੀ ਸ਼ਰਾਬ ਮਾੜੀ ਚੀਜ਼ ਹੈ, ਸ਼ਰਾਬ ਭੈੜੀ ਚੀਜ਼ ਹੈ, ਸ਼ਰਾਬ ਜਿਹੜੀ ਹੈ ਇੱਕ ਵਿਕਾਰ ਹੈ, ਸ਼ਰਾਬ ਜਿਹੜੀ ਪੀਣੀ ਹੈ ਇਹ ਦੇਹ ਦੀ ਹਾਨੀਕਾਰਕ ਹੈ, ਬਹੁਤ ਕੁਛ ਬੋਲਦੇ ਰਹੇ। ਉਹ ਵੀ ਵਿਚਾਰਾ ਬਹਿ ਕੇ ਸੁਣਦਾ ਰਿਹਾ ਅਤੇ ਜਦੋਂ ਸਮਾਪਤੀ ਹੋ ਗਈ ਕੀਰਤਨ ਦਾ ਭੋਗ ਪਿਆ ਅਤੇ ਭਾਈ ਸਾਹਿਬ ਜੀ ਆਪਣੇ ਕਮਰੇ 'ਚ ਜਾ ਕੇ ਆਰਾਮ ਕਰਨ ਲੱਗ ਪਏ ਅਤੇ ਰਾਗੀ ਸਿੰਘ ਬਾਕੀ ਵੀ ਆਰਾਮ ਕਰਨ ਲੱਗੇ, ਉਹ ਜਿਹੜਾ ਇਨਸਾਨ ਸੀ ਉਹ ਵੀ ਆ ਗਿਆ ਭਾਈ ਸਾਹਿਬ ਜੀ ਦੇ ਪੈਰਾਂ ਵੱਲ ਬਹਿ ਕੇ, ਉਹ ਮੱਥਾ ਟੇਕ ਕੇ ਅਤੇ ਭਾਈ ਸਾਹਿਬ ਦੇ ਪੈਰ ਕੁੱਟਣ ਲੱਗਾ ਅਤੇ ਪਤਾ ਕੀ ਕਹਿੰਦਾ, ਭਾਈ ਸਾਹਿਬ ਜੀ ਅੱਜ ਤੁਸੀਂ ਸ਼ਰਾਬ ਦੇ ਉੱਤੇ ਬੜਾ ਬੋਲੇ ਹੋ, ਅੱਜ ਤੁਸੀਂ ਸ਼ਰਾਬ ਦੇ ਉੱਤੇ ਬੜਾ ਲੈਕਚਰ ਕੀਤਾ ਜੀ, ਅੱਜ ਤੁਸੀਂ ਸ਼ਰਾਬ ਦੇ ਉੱਤੇ ਬਹੁਤ ਕੁਝ ਵਿਖਿਆਨ ਕੀਤਾ। ਭਾਈ ਸਾਹਿਬ ਜੀ ਕਹਿਣਗੇ ਹਾਂ ਠੀਕ ਹੈ, ਮੈਂ ਇਹ ਆਖਿਆ ਅਤੇ ਉਹ ਪਤਾ ਕੀ ਕਹਿੰਦਾ, ਕਹਿੰਦਾ ਮੈਂ ਬੜਾ ਪ੍ਰਸੰਨ, ਮੈਂ ਬੜਾ ਖੁਸ਼ ਹੋਇਆ, ਮੈਨੂੰ ਤਾਂ ਦੂਣਾ ਅਮਲ ਚੜ ਗਿਆ। ਭਾਈ ਸਾਹਿਬ ਆਖਣਗੇ ਉਹ ਕਿਹੜੇ ਅਮਲ ਵਾਲੀ ਕਿਹੜੀ ਗੱਲ ਸੀ? ਕਹਿੰਦਾ ਭਾਈ ਸਾਹਿਬ ਜੀ ਜਦੋਂ ਤੁਸੀਂ ਸ਼ਰਾਬ ਦਾ ਮੂੰਹ 'ਚੋਂ ਲਫ਼ਜ਼ ਕਰਦੇ ਸੋ ਮੈਂ ਉਸ ਵੇਲੇ ਨਿਹਾਲ ਹੋ ਜਾਂਦਾ। ਅਮਲੀ ਦੀ ਗੱਲ ਕਹਿ ਰਿਹਾ ਕਿ ਉਸ ਉਹ ਇਤਨੀ ਗੱਲ 'ਤੇ ਵੀ ਮਸਤ ਹੈ ਕਿ ਉਹਦੇ ਮੂੰਹ 'ਚੋਂ ਸ਼ਰਾਬ ਦੇ ਲਫ਼ਜ਼ ਸੁਣ ਕੇ ਉਹ ਇਤਨੇ ਜੀ ਪ੍ਰਸੰਨ ਹੈ। ਇੱਕ ਵਾਰੀ ਬੋਲੋ ਸਦਨਾ। ਮਤਲਬ ਕਹਿਣ ਦਾ ਕਿ ਭਾਈ ਸਾਹਿਬ ਜੀ ਕਹਿੰਦੇ ਅਮਲੀ ਨੂੰ ਜਿੰਨਾ ਮਰਜ਼ੀ ਤ੍ਰਿਕਾਰ ਕਰ ਲਓ ਉਹ ਸ਼ਰਾਬ ਨਹੀਂ ਛੱਡ ਸਕਦਾ, ਅਮਲ ਨਹੀਂ ਛੱਡ ਸਕਦਾ। ਜੁਆਰੀ ਨੂੰ ਜਿਤਨਾ ਤ੍ਰਿਕਾਰ ਕਰ ਲਓ ਉਹ ਜੂਆ ਨਹੀਂ ਛੱਡ ਸਕਦਾ, ਚੋਰ ਨੂੰ ਜਿਤਨਾ ਤ੍ਰਿਕਾਰ ਕਰ ਲਓ ਉਹ ਚੋਰੀ ਨਹੀਂ ਛੱਡ ਸਕਦਾ। ਡਾਕੂ ਦੀ ਮਿਸਾਲ ਦਿੱਤੀ ਹੈ, ਬੇਸਵਾ ਦੀ ਵੀ ਮਿਸਾਲ ਦਿੱਤੀ ਹੈ। ਅੰਤ ਭਾਈ ਸਾਹਿਬ ਜੀ ਕਹਿੰਦੇ ਨੇ ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ। ਅਦਮ ਕਹਿੰਦੇ ਨੇ ਭੈੜੇ ਕਰਮ, ਨੀਚ ਕਰਮ, ਅਸਾਧ ਕਹਿੰਦੇ ਨੇ ਅਸਾਧੂ ਨੂੰ, ਭੈੜੇ ਇਨਸਾਨ ਨੂੰ, ਗਲਤ ਇਨਸਾਨ ਨੂੰ। ਉਹ ਜਿਤਨੇ ਅੰਗੀਕਾਰ ਕੀਤੇ ਹੋਏ ਕਰਮ ਭੈੜੇ ਕਰਮ ਅੰਗੀਕਾਰ ਕਰ ਲੈਂਦਾ, ਆਪਣੇ ਰੋਗ ਲਾ ਲੈਂਦਾ, ਆਪਣੇ ਤਨ ਨੂੰ ਭੈੜੇ ਕਰਮਾਂ ਨਾਲ ਲਾ ਲੈਂਦਾ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਿਤਨਾ ਕੁਛ ਕਰ ਲਓ ਉਹ ਅੰਗੀਕਾਰ ਕੀਤੇ ਹੋਏ ਜਿਹੜੇ ਕਰਮ ਹਨ ਉਹਨਾਂ ਨੂੰ ਛੱਡ ਨਹੀਂ ਸਕਦਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਦੇ ਹੈ? ਜੇ ਉਹ ਨਹੀਂ ਛੱਡ ਸਕਦੇ ਤੇ ਗੁਰੂ ਨਾਨਕ ਦਾ ਸਿੱਖ ਫਿਰ ਕਿਵੇਂ ਸਤਸੰਗ ਛੱਡ ਸਕਦਾ ਹੈ? ਜੇ ਉਹ ਨਹੀਂ ਛੱਡ ਸਕਦੇ ਤੇ ਗੁਰੂ ਦਾ ਸਿੱਖ ਵੀ ਸਤਸੰਗ ਨਹੀਂ ਜੇ ਛੱਡ ਸਕਦਾ, ਉਹ ਤੇ ਸਤਸੰਗ ਵੀ ਰਹਿ ਨਹੀਂ ਸਕਦਾ। ਉਹ ਤੇ ਸਤਸੰਗ ਤੋਂ ਬਗੈਰ ਉਹ ਅਮਲੀ ਦੀ ਤਰ੍ਹਾਂ ਉਹ ਭੱਜਿਆ ਹੋਇਆ ਦੌੜਿਆ ਹੋਇਆ ਗੁਰਦੁਆਰੇ ਪਹੁੰਚਦਾ। ਕਿਤੇ ਵੇਲਾ ਨਾ ਖੁੰਝ ਜਾਏ, ਕਿਤੇ ਵਕਤ ਨਾ ਖੁੰਝ ਜਾਏ, ਕਿਤੇ ਕੀਰਤਨ ਦਾ ਸਮਾਂ ਮੇਰੇ ਹੱਥੋਂ ਨਾ ਲੰਘ ਜਾਵੇ। ਇਹ ਕੁਝ ਬੋਲੋ ਸਤਨਾਮ, ਮੈਂ ਗੱਲ ਕਰ ਰਿਹਾ ਸਤਸੰਗ ਦੀ ਤੇ ਨਾਲ ਇਹ ਵੀ ਗੱਲ ਕਹਿਣੀ ਹੈ ਕਿ ਸਤਸੰਗ ਵਿੱਚ ਆ ਕੇ ਜੋ ਗੁਰੂ ਨੇ ਸਾਨੂੰ ਦਾਤਾਂ ਦਿੱਤੀਆਂ ਹਨ ਉਹ ਗ੍ਰਹਿਣ ਕਰਨੀਆਂ। ਸਭ ਤੋਂ ਵੱਡੀ ਦਾਤ ਹੈ ਸਤਸੰਗ ਵਿੱਚ ਆ ਕੇ ਸੇਵਾ ਅਤੇ ਦੂਸਰੀ ਦਾਤ ਹੈ ਸਿਮਰਨ। ਇੱਥੋਂ ਦਾਤਾਂ ਮਿਲਦੀਆਂ, ਇੱਥੋਂ ਪਦਾਰਥ ਮਿਲਦੇ ਨੇ। ਜਿਹਨੇ ਸਤਸੰਗ ਵਿੱਚ ਆ ਕੇ ਸੇਵਾ ਅਤੇ ਸਿਮਰਨ ਕੀਤੀ ਹੈ ਸਭ ਪਦਾਰਥ ਉਹਨੂੰ ਮਿਲ ਜਾਂਦੇ। ਗੁਰੂ ਅਮਰਦਾਸ ਪਾਤਸ਼ਾਹ 21 ਵਾਰੀ ਗੰਗਾ ਤੇ ਗਏ, 21 ਵਾਰੀ ਤੀਰਥਾਂ 'ਤੇ ਹਰਿਦੁਆਰ ਜਾ ਕੇ ਪੂਜਾ ਕੀਤੀ, ਭਗਤੀ ਕੀਤੀ। ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ 21 ਵਰੇ ਦੀ ਭਗਤੀ ਦਾ ਨਿਚੋੜ ਕੀ ਨਿਕਲਿਆ ਉਹ ਮੈਂ ਆਪਦੇ ਸਾਹਮਣੇ ਕੱਢ ਲਿਆ। ਥੋੜ੍ਹੀ ਇਕਾਗਰਤਾ, ਸਮਾਂ ਥੋੜ੍ਹਾ, ਗੱਲ ਵੱਡੀ। ਜਿਸ ਵਕਤ 21 ਵਾਰੀ ਵਾਪਸ ਆਏ ਨਾ, ਹੱਥ 'ਚ ਲੱਜਾ, ਹੱਥ 'ਚ ਡੋਰੀ, ਹੱਥ 'ਚ ਲੋਟਾ, ਕਿਉਂਕਿ ਉਹਨਾਂ ਸਮਿਆਂ 'ਚ ਪਾਣੀ ਕੱਢਣ ਵਾਸਤੇ ਇਹ ਦੋ ਚੀਜ਼ਾਂ ਜ਼ਰੂਰ ਰੱਖਣੀਆਂ ਪੈਂਦੀਆਂ। ਇੱਕ ਬਾਗ ਵਿੱਚ ਬੈਠੇ ਥੱਕ ਗਏ ਪੈਦਲ ਯਾਤਰਾ, ਤੀਰਥਾਂ 'ਤੇ ਜਾਣਾ, ਦਾਨ ਪੁੰਨ ਕਰਨਾ, ਹੱਥੀ ਕੁਛ ਦੇਣਾ, ਮਾਇਆ ਦੌਲਤ ਸਭ ਕੁਛ ਸੇਵਾ ਕਰਨੀ ਸਾਧੂਆਂ ਦੀ, ਸੰਤਾਂ ਦੀ, ਨਾਮ ਜਪਣ ਵਾਲੇ। ਅਤੇ ਜਦੋਂ ਆ ਕੇ ਪਾਣੀ ਕੱਢਿਆ ਖੂਹ 'ਚੋਂ ਅਤੇ ਹੱਥ ਸਾਫ ਕੀਤੇ, ਮੂੰਹ ਹੱਥ ਧੋਤੇ ਅਤੇ ਥਕਾਵਟ ਲਾਹਣ ਵਾਸਤੇ ਬਗੀਚੇ 'ਚ ਆਰਾਮ ਕਰਨ ਲੱਗ ਗਏ। ਇਸ ਦੌਰਾਨ ਉਹ ਪਾਣੀ ਕੱਢਦਿਆਂ ਕੱਢਦਿਆਂ ਇੱਕ ਸੰਤ, ਇੱਕ ਸਾਧੂ, ਇੱਕ ਪੰਡਿਤ ਉਹ ਗੁਰੂ ਅਮਰਦਾਸ ਪਾਤਸ਼ਾਹ ਕੋਲ ਆਇਆ। ਗੁਰੂ ਅਮਰਦਾਸ ਪਾਤਸ਼ਾਹ ਉਸ ਵੇਲੇ ਗੁਰੂ ਨਹੀਂ ਸੀ ਬਣੇ, ਗੁਰੂ ਅਮਰਦਾਸ ਪਾਤਸ਼ਾਹ ਉਸ ਵੇਲੇ ਗੁਰਗੱਦੀ ਦੇ ਮਾਲਕ ਨਹੀਂ ਸਨ, ਸਿਰਫ ਉਹਨਾਂ ਦਾ ਨਾਮ ਸੀ ਬਾਬਾ ਅਮਰਦਾਸ। ਅਤੇ ਮੈਂ ਤਾਂ ਇੱਥੇ ਤੱਕ ਪੜ੍ਹਿਆ ਲੋਕ ਉਹਨਾਂ ਨੂੰ ਅਮਰੂ ਅਮਰੂ ਕਰਕੇ ਹੀ ਪੁਕਾਰਦੇ ਸਨ, ਗਰੀਬ ਨੂੰ ਇਉਂ ਕਰਕੇ ਹੀ ਪੁਕਾਰਦੇ, ਬਾਸਰ ਕੇ ਰਹਿਣ ਵਾਲੇ, ਨਿੱਕੀ ਜਿਹੀ ਕਰਿਆਨੇ ਦੀ ਹੱਟੀ ਕਰਨ ਵਾਲੇ, ਅਮਰੂ ਕਰਕੇ ਲੋਕ ਬੁਲਾਉਂਦੇ। ਪੰਡਿਤ ਦਾ ਧਿਆਨ ਪਿਆ, ਆਖਣੀ ਬਾਬਾ ਉਹ ਖੂਹ 'ਚੋਂ ਪਾਣੀ ਕੱਢ ਰਹੇ, ਮੇਰੇ ਕੋਲ ਲੱਜਾ ਨਹੀਂ, ਮੇਰੇ ਕੋਲ ਡੋਰੀ ਨਹੀਂ, ਮੈਂ ਪਾਣੀ ਨਹੀਂ ਕਰ ਸਕਦਾ, ਅਤੇ ਜੋ ਕਿਰਪਾ ਕਰੇ ਤਾਂ ਮੈਨੂੰ ਪਿਆਸ ਬੜੀ ਲੱਗੀ ਹੈ, ਮੈਨੂੰ ਜਲ ਛਕਾ ਦਿਓ। ਗੁਰੂ ਅਮਰਦਾਸ ਪਾਤਸ਼ਾਹ ਦਾ ਪਹਿਲੀ ਹਿਰਦਾ ਦਇਆਵਾਨ ਸੀ, ਪਹਿਲੀ ਸੇਵਾ ਕਰ ਕਰਕੇ ਉਹਨਾਂ ਦੇ ਮਨ ਨੂੰ ਰੰਗਣ ਚੜ੍ਹੀ ਸੀ। ਉਹ ਇਤਨੇ ਸਮੇਂ ਹਰਿਦੁਆਰ ਜਾਣਾ, 21 ਸਾਲ ਗੰਗਾ ਯਾਤਰਾ ਕਰਨਾ, ਮਕਸਦ ਹੀ ਇਹੀ ਸੀ, ਸੇਵਾ, ਦਾਨ, ਪੁੰਨ, ਸਿਮਰਨ। ਜਿਸ ਵਕਤ ਪਾਣੀ ਕੱਢਿਆ, ਪੰਡਿਤ ਜੀ ਨੂੰ ਪਿਲਾਉਣ ਲੱਗੇ ਅਤੇ ਪਹਿਲਾਂ ਪੰਡਿਤ ਜੀ ਦੇ ਪੈਰ ਧੋਤੇ, ਚਰਨ ਧੋਤੇ, ਪੰਡਿਤ ਜੀ ਨੂੰ ਹੱਥ ਧੁਲਾਏ, ਪੰਡਿਤ ਜੀ ਦਾ ਮੂੰਹ ਧੁਲਾਇਆ ਅਤੇ ਪੰਡਿਤ ਜੀ ਨੂੰ ਪਾਣੀ ਪਿਲਾਇਆ। ਪੰਡਿਤ ਬੜਾ ਪ੍ਰਸੰਨ, ਪੰਡਿਤ ਬੜਾ ਖੁਸ਼। ਅਤੇ ਗੁਰੂ ਅਮਰਦਾਸ ਪਾਤਸ਼ਾਹ ਉਸ ਪੰਡਿਤ ਦੀ ਸੇਵਾ ਪਿਆਰ ਨਾਲ, ਇਨਸਾਨੀਅਤ ਦੇ ਨਾਤੇ, ਇਨਸਾਨੀਅਤ ਦੇ ਧਰਮ ਦੇ ਨਾਤੇ ਸੇਵਾ ਕੀਤੀ ਅਤੇ ਪੰਡਿਤ ਬੜਾ ਖੁਸ਼ ਹੋਇਆ। ਅਤੇ ਪੰਡਿਤ ਨੇ ਪਤਾ ਕੀ ਆਖਿਆ? ਆਖਣਗੇ, ਉਹ ਪੁਰਖਾ, ਉਹ ਇਨਸਾਨ, ਤੇਰੇ ਅੰਦਰ ਸੇਵਾ ਭਾਵ ਵੇਖ ਕੇ ਮੈਂ ਤੇਰੇ ਕੋਲ ਗੱਲ ਪੁੱਛਣਾ ਚਾਹੁੰਦਾ। ਆਖਣਗੇ, ਦੱਸੋ ਪੰਡਿਤ ਜੀ। ਆਖਣਗੇ, ਤੇਰਾ ਗੁਰੂ ਕੌਣ ਹੈ, ਤੇਰਾ ਮੁਰਸ਼ਦ ਕੌਣ ਹੈ? ਇੰਨੀ ਗੱਲ ਸੁਣ ਕੇ ਬਾਬਾ ਅਮਰਦਾਸ ਜੀ ਕੁਝ ਸੋਚਾਂ 'ਚ ਪੈ ਗਏ, ਇਉਂ ਸਮਝ ਲਓ ਹੈਰਾਨ ਹੀ ਹੋ ਗਏ। ਕਿਉਂ? ਅੱਜ ਤੱਕ ਕੋਈ ਗੁਰੂ ਨਹੀਂ ਕੀਤਾ, ਅੱਜ ਤੱਕ ਕੋਈ ਗੁਰੂ ਨਹੀਂ ਮਿਲਿਆ, ਅੱਜ ਤੱਕ ਚੰਗਾ ਗੁਰੂ, ਅੱਜ ਤੱਕ ਪੂਰਾ ਗੁਰੂ, ਅੱਜ ਤੱਕ ਨੇਕ ਗੁਰੂ ਕੋਲ ਗਏ ਹੀ ਨਹੀਂ। ਉਹਨਾਂ ਇਹੀ ਸਮਝਿਆ ਕਿ ਗੰਗਾ ਗਏ, ਸੇਵਾ ਕੀਤੀ, ਦਾਨ ਕੀਤਾ, ਪੁੰਨ ਕੀਤਾ, ਇਹੀ ਮੇਰਾ ਧਰਮ ਹੈ, ਇਹੀ ਮੇਰਾ ਕਰਮ ਹੈ। ਅਤੇ ਜਦੋਂ ਪੰਡਿਤ ਨੇ ਕਿਹਾ ਤੁਹਾਡਾ ਗੁਰੂ ਕੌਣ, ਅਤੇ ਗੁਰੂ ਅਮਰਦਾਸ ਪਾਤਸ਼ਾਹ ਸੋਚੀ ਪਏ। ਪੰਡਿਤ ਕਹਿਣ ਲੱਗਾ, ਜਵਾਬ ਨਹੀਂ ਦਿੰਦੇ ਬਾਬਾ ਜੀ? ਆਖਣਗੇ, ਜਵਾਬ ਕੀ ਦਿਆਂ, ਮੈਨੂੰ ਤਾਂ ਅੱਜ ਤੱਕ ਗੁਰੂ ਦੀ ਲੋੜ ਹੀ ਮਹਿਸੂਸ ਨਹੀਂ ਹੋਈ, ਮੈਨੂੰ ਤਾਂ ਇਹ ਗੱਲ ਦਾ ਗਿਆਨ ਹੀ ਨਹੀਂ ਹੋਇਆ ਕਿ ਗੁਰੂ ਵੀ ਚਾਹੀਦਾ। ਇਤਨੀ ਗੱਲ ਸੁਣਨ ਦੀ ਦੇਰ ਸੀ। ਆਖਣਗੇ, ਮੈਂ ਅੱਜ ਤੱਕ ਗੁਰੂ ਕੋਈ ਨਹੀਂ ਕੀਤਾ, ਨਾ ਮੈਂ ਅੱਜ ਤੱਕ ਗੁਰੂ ਲਿਆ। ਉਹ ਜਿਹੜਾ ਪੰਡਿਤ ਸੀ ਨਾ, ਉਹਨੇ ਆਪਣੇ ਮੱਥੇ 'ਤੇ ਹੱਥ ਮਾਰੇ ਅਤੇ ਪੰਡਿਤ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਆਖਣਗਾ, ਅੱਜ ਬੜਾ ਭੈੜਾ ਦਿਨ ਚੜ੍ਹਿਆ, ਅੱਜ ਦਿਨ ਮੇਰੇ ਇੱਥੇ ਚੰਗਾ ਨਹੀਂ ਚੜ੍ਹਿਆ। ਪਤਾ ਕਿਉਂ? ਅੱਜ ਨਿਗੋੜੇ ਦਾ ਦਰਸ਼ਨ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਬਾਣੀ 'ਚ ਆਪ ਵੀ ਲਿਖਦੇ, ਨਿਗੋੜੇ ਕਾ ਹੈ ਨਾਉਂ ਬੁਰਾ, ਉਹਦਾ ਤਾਂ ਨਾਮ ਵੀ ਭੈੜਾ, ਨਿਗੁਰੇ ਦਾ ਨਾਮ ਵੀ ਨਾ ਲਿਓ। ਅਤੇ ਉਹ ਪੰਡਿਤ ਪਤਾ ਕੀ ਕਹਿੰਦਾ, ਅੱਜ ਭੈੜਾ ਦਿਨ ਚੜਿਆ, ਨਿਗੁਰੇ ਦਾ ਦਰਸ਼ਨ ਹੋ ਗਿਆ। ਇਤਨੇ ਬਚਨ ਸੁਣਨ ਦੀ ਦੇਰ ਸੀ, ਗੁਰੂ ਅਮਰਦਾਸ ਪਾਤਸ਼ਾਹ ਦਾ ਸਰੀਰ ਜਿਹੜਾ ਸੀ ਬੈਤ ਵਾਂਗੂ ਕੰਬਿਆ, ਥਰਥੜਾਇਆ। ਪਤਾ ਕੀ ਆਖਣਗੇ? ਆਖਣਗੇ, ਮੈਂ ਗੁਰੂ ਤੋਂ ਹੀ ਨਹੀਂ ਹਾਂ, ਮੈਂ ਗੁਰੂ ਤੋਂ ਬਗੈਰ ਹੀ ਹਾਂ। ਉਹ 21 ਵਾਰੇ ਦਾਨ ਪੁੰਨ ਸੇਵਾ, ਗੰਗਾ 'ਤੇ ਜਾਣਾ, ਹਰਿਦੁਆਰ ਜਾਣਾ, ਇਹ ਨਿਭਲ ਗਿਆ, ਇਹ ਅਜਾ ਹੀ ਗਿਆ। ਮਨ 'ਚ ਇਹ ਖਾਸ਼ ਹੋਈ ਕਿ ਤੈਨੂੰ ਗੁਰੂ ਕਰਨਾ ਚਾਹੀਦਾ, ਤੈਨੂੰ ਗੁਰੂ ਲੋੜ ਹੈ, ਤੈਨੂੰ ਗੁਰੂ ਜ਼ਰੂਰ ਲੈਣਾ ਚਾਹੀਦਾ। ਆਰਾਮ ਕੀਤਾ, ਬਗੀਚੇ ਦੇ ਉੱਤੇ ਪਏ ਹੋਏ, ਪੈਰ ਦੇ ਉੱਤੇ ਪੈਰ ਰੱਖਿਆ ਹੋਇਆ, ਅਤੇ ਮਨ 'ਚ ਇਹੀ ਤਰੰਗ, ਮਨ 'ਚ ਇਹੀ ਕਾਲ ਕਿ ਕਿਸ ਵੇਲੇ ਹੋਵੇ ਕੋਈ ਗੁਰੂ ਨੂੰ ਮਿਲਾਂ, ਚੰਗਾ ਗੁਰੂ ਮਿਲ ਜਾਵੇ, ਕੋਈ ਨੇਕ ਗੁਰੂ ਮਿਲ ਜਾਵੇ। ਇਹ ਜਿਹੜੀ ਮੇਰੀ ਆਖਰੀ ਉਮਰ ਹੈ, ਉਸ ਵੇਲੇ ਉਮਰ ਪਤਾ ਕਿ ਨਹੀਂ ਸੀ, ਗੁਰੂ ਅਮਰਦਾਸ ਪਾਤਸ਼ਾਹ 72 ਵਰੇ ਦੇ ਹੋ ਚੁੱਕੇ ਸਨ, ਜਦੋਂ ਗੁਰੂ ਦੇ ਕਦਮਾਂ 'ਚ ਆਏ ਉਸ ਵੇਲੇ 72 ਵਰੇ ਦੇ ਹੋ ਚੁੱਕੇ ਸਨ। ਲੰਮੇ ਪਏ ਹੋਏ, ਪੈਰ 'ਤੇ ਪੈਰ ਰੱਖਿਆ ਹੋਇਆ। ਉਹ ਪੰਡਿਤ ਦੇ ਮਨ 'ਚ ਕ੍ਰੋਧ ਸੀ, ਉਸ ਪੰਡਿਤ ਦੇ ਮਨ 'ਚ ਗੁੱਸਾ ਸੀ, ਉਹ ਵੀ ਉਸੇ ਫਿਰਦਾ ਪਿਆ ਸੀ ਬਗੀਚੇ ਵਿੱਚ, ਅਤੇ ਕੀ ਤੱਕਿਆ? ਇੱਕ ਪਦਮ ਚਮਕ ਰਿਹਾ, ਇੱਕ ਐਸੀ ਚੀਜ਼ ਚਮਕਦੀ ਹੈ ਜਿਵੇਂ ਹਿਰਨ ਦੀ ਅੱਖ ਹੁੰਦੀ ਹੈ, ਜਿਵੇਂ ਕੋਈ ਤਾਰਾ ਹੁੰਦਾ ਹੈ, ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਝਿਲਮਿਲ ਚਮਕੇ ਵਾਂਗਨ ਤਾਰੇ। ਉਹ ਚਮਕਤ ਵੇਖ ਕੇ ਅਤੇ ਪੰਡਿਤ ਕੋਲ ਆ ਗਿਆ, ਅਤੇ ਕੀ ਤੱਕਦਾ ਪਿਆ? ਇਹ ਤਾਂ ਉਹੀ ਇਨਸਾਨ ਹੈ ਜਿਹਦੇ ਕੋਲ ਮੈਂ ਸਵੇਰੇ ਪਾਣੀ ਪੀਤਾ, ਇਹ ਤਾਂ ਉਹੀ ਮਨੁੱਖ ਹੈ ਜਿਹਦੇ ਕੋਲ ਮੈਂ ਜਲ ਮੰਗਿਆ ਸੀ, ਇਹਦੇ ਪੈਰਾਂ ਵਿੱਚ ਪਦਮ ਚਮਕ ਰਿਹਾ। ਪਦਮ ਜਿਹੜਾ ਉਹ ਚਮਕਦਾ। ਗੁਰਬਾਣੀ ਦੇ ਵਿੱਚ ਦੋ ਜਗ੍ਹਾ ਦਾ ਜ਼ਿਕਰ ਆਇਆ, ਪਦਮ ਪੈਰਾਂ 'ਚ ਵੀ ਹੈ ਅਤੇ ਪਦਮ ਹੱਥ ਵਿੱਚ ਵੀ ਹੈ, ਗੁਰੂ ਦੇ ਹੱਥਾਂ 'ਚ ਵੀ ਪਦਮ ਹੈ। ਭਾਈ ਸੋਈਏ ਮਹੱਲੇ 4th-5th ਦੇ ਵਿੱਚ ਪੱਟ ਕਹਿੰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਹੱਥਾਂ 'ਚ ਵੀ ਪਦਮ ਸੀ। ਇੱਕ ਵਾਰੀ ਬੋਲੋ ਸਤਨਾਮ, ਸਾਰਿਆਂ ਨੇ ਆਖਿਆ ਆਖੋ ਸਤਨਾਮ। ਦੋ ਚਾਰ ਵਾਰੀ ਅਸੀਂ ਆਉਂਦੇ ਹਾਂ ਨਾ ਗਹਿਮਾ ਗਹਿਮ ਨਾਲ, ਅਤੇ ਦੋ ਤਿੰਨ ਹਫ਼ਤੇ ਅਸੀਂ ਕੀਰਤਨ ਸੁਣ ਲਈਏ, ਫਿਰ ਅਸੀਂ ਢਿੱਲੇ ਪੈ ਜਾਂਦੇ ਹਾਂ। ਪਤਾ ਕਿਉਂ? ਅਸੀਂ ਕਹਿੰਦੇ ਵੀ ਪਿਛਲੇ ਹਫ਼ਤੇ ਵੀ ਕੀਰਤਨ ਸੁਣਿਆ ਸੀ, ਉਸ ਤੋਂ ਪਿਛਲੇ ਹਫ਼ਤੇ ਹੀ ਸੁਣਿਆ, ਹੁਣ ਕੋਈ ਗੱਲ ਨਹੀਂ, ਇੱਕ ਦੋ ਹਫ਼ਤੇ ਨਾਮੇ ਕਰ ਲੈਂਦੇ। ਜਦੋਂ ਸੰਗਤ ਲੇਟ ਆਉਂਦੀ ਹੈ ਤਾਂ ਮੈਂ ਇਹੀ ਸਮਝਣਾ ਕਿ ਅੱਜ ਸੰਗਤ ਨੂੰ ਕੰਮ ਹੈ, ਅੱਜ ਸੰਗਤ ਕਿਤੇ ਬਿਜ਼ੀ ਹੈ, ਅੱਜ ਕਿਤੇ ਹੋਰ ਧੰਦਿਆਂ ਵਿੱਚ ਹੈ। ਪਰ ਉਹ ਧੰਦੇ ਤਾਂ ਖਤਮ ਨਹੀਂ ਹੋਣੇ ਗੇ ਜੇ ਸਤਸੰਗ ਨਾ ਕੀਤਾ, ਤਾਂ ਸਮਾਂ ਅਜਾ ਹੀ ਤੁਰ ਜਾਏਗਾ। ਇਸ ਕਰਕੇ ਸਮੇਂ ਨੂੰ ਮੁੱਖ ਰੱਖਿਆ ਕਰੋ, ਸਮੇਂ ਨੂੰ ਪਛਾਣਿਆ ਕਰੋ, ਵੇਲਾ ਪਛਾਣ ਕੇ ਵਕਤ ਫਿਰ ਆਇਆ ਕਰੋ। ਕੋਈ ਬੋਲੋ ਸਤਨਾਮ। ਜਿਸ ਵਕਤ ਪੰਡਿਤ ਨੇ ਵੇਖਿਆ ਆਪਣੀ ਵਿਦਿਆ ਜੋਤਿਸ਼ ਨਾਲ, ਅਤੇ ਬਾਬਾ ਅਮਰਦਾਸ ਨੂੰ ਪਤਾ ਕੀ ਆਖਣਗੇ, ਬਾਬਾ ਮੈਨੂੰ ਸੱਚ ਦੱਸੀ ਤੂੰ ਕੌਣ ਹੈ? ਆਖਣਗੇ, ਇਹ ਤਾਂ ਗੱਲ ਸਵੇਰੇ ਵੀ ਤੁਸੀਂ ਪੁੱਛੀ, ਮੈਂ ਦੱਸਿਆ ਸੀ ਮੈਂ ਬਾਸਰ ਕੇ ਦੇ ਰਹਿਣ 'ਚ ਹੱਟੀ ਕਰਨ ਵਾਲਾ ਵਾਂ, ਇੱਕ ਗਰੀਬ ਇਨਸਾਨ ਆ। ਅਤੇ ਪੰਡਿਤ ਪਤਾ ਕੀ ਆਖਣਗਾ, ਬਾਬਾ ਮੇਰੀ ਜੋਤਿਸ਼ ਝੂਠ ਨਹੀਂ ਹੋ ਸਕਦੀ, ਮੇਰਾ ਮਨ ਜਿਹੜਾ ਕਹਿੰਦਾ ਹੈ, ਮੇਰਾ ਜਿਹੜਾ ਦਿਮਾਗ ਜਿਹੜਾ ਮੇਰਾ ਵਿਦਿਆ ਕਹਿੰਦੀ ਹੈ, ਤੂੰ ਜਾਂ ਤਾਂ ਕੋਈ ਰਾਜਾ ਹੈ, ਤੂੰ ਜਾਂ ਤਾਂ ਕੋਈ ਅਵਤਾਰ ਹੈ, ਤੂੰ ਜਾਂ ਤਾਂ ਕੋਈ ਗੁਰੂ ਹੈ, ਤੂੰ ਬਹੁਤ ਵੱਡਾ ਕੋਈ ਇਨਸਾਨ ਹੈ। ਬਾਬਾ ਅਮਰਦਾਸ ਪਤਾ ਕੀ ਆਖਣਗੇ, ਨਹੀਂ ਪੰਡਿਤ ਜੀ, ਮੈਂ ਇੱਕ ਗਰੀਬ ਹਟਵਾਈਆਂ, ਮੈਂ ਹੱਟੀ ਕਰਨ ਵਾਲਾ ਹਾਂ, ਗਰੀਬ ਇਨਸਾਨ। ਅਤੇ ਪੰਡਿਤ ਪਤਾ ਕੀ ਆਖਣਗਾ, ਆਖਣਗਾ ਜੇ ਨਹੀਂ ਹੋ ਤਾਂ ਫਿਰ ਹੋਵੋਗੇ। ਅਤੇ ਬਾਬਾ ਅਮਰਦਾਸ ਪਤਾ ਕੀ ਆਖਣਗੇ, ਉਹ 72 ਵਰ੍ਹਿਆਂ ਦਾ ਮੈਂ ਹੋ ਗਿਆ, ਹੁਣ ਰਾਜਾ ਬਣਾਂਗਾ, ਹੁਣ ਕੋਈ ਅਵਤਾਰ ਅਤੇ ਗੁਰੂ ਬਣਾਂਗਾ। ਆਖਣਗੇ ਪੰਡਿਤ, ਆਖਣਗਾ ਬਾਬਾ ਮੇਰੀ ਵਿਦਿਆ ਝੂਠੀ ਨਹੀਂ ਹੋ ਸਕਦੀ। ਅਤੇ ਪਤਾ ਕੀ ਆਖਦਾ, ਆਖਦਾ ਜੇ ਤੁਸੀਂ ਕਿਸੇ ਤਖ਼ਤ ਦੇ ਮਾਲਕ ਹੋ, ਜੇ ਕਿਤੇ ਤੁਸੀਂ ਸ਼ਹਿਨਸ਼ਾਹ ਬਣ ਜਾਓ, ਜੇ ਤੁਸੀਂ ਕਿਸੇ ਗੱਦੀ ਦੇ ਮਾਲਕ ਹੋਵੋ, ਇਹ ਪੰਡਿਤ ਜਦੋਂ ਤੁਹਾਡੇ ਕੋਲ ਆਵੇ ਅਤੇ ਇਹ ਜੋ ਮੰਗੇ ਉਹਨੂੰ ਦਿਓਗੇ? ਅਤੇ ਗੁਰੂ ਅਮਰਦਾਸ ਪਾਤਸ਼ਾਹ ਆਖਣਗੇ, ਪੰਡਿਤ ਜੀ ਜੇ ਮੈਂ ਕਿਸੇ ਗੱਦੀ ਦਾ ਕਿਤੇ ਤਖ਼ਤ ਦਾ ਮਾਲਕ ਹੋਇਆ, ਤਾਂ ਜਦੋਂ ਤੁਸੀਂ ਆਓਗੇ ਝੋਲੀਆਂ ਭਰ ਜਾਂਗਾ, ਜੋ ਮੰਗੋਗੇ ਮੁਰਾਦਾਂ ਮਿਲਣਗੀਆਂ। ਗੁਰੂ ਅਮਰਦਾਸ ਪਾਤਸ਼ਾਹ ਘਰ ਪਹੁੰਚੇ, ਰਾਤ ਕੱਟੀ ਨਾ ਜਾਵੇ, ਰਾਤ ਨਿਕਲਦੀ ਨਹੀਂ ਪਈ, ਰਾਤ ਗੁਜ਼ਰਦੀ ਨਹੀਂ ਪਈ। ਪਤਾ ਕਿਉਂ? ਉਸ ਪੰਡਿਤ ਦੇ ਬਚਨ ਯਾਦ ਹੈ ਕਿ ਤੁਸੀਂ ਨਿਗੁਰੇ ਹੋ, ਤੂੰ ਨਿਗੁਰਾ ਹੈ, ਤੂੰ ਗੁਰੂ ਨਹੀਂ ਕੀਤਾ, ਅਤੇ ਨਿਗੁਰੇ ਦੇ ਹੱਥੋਂ ਪਾਣੀ ਪੀਤਾ ਹੋਇਆ, ਇਤਨਾ ਭੈੜਾ ਇਨਸਾਨ। ਅਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਨੀਂਦਰ ਨਾ ਪਈ, ਅਤੇ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਅਤੇ ਐਸੀ ਸੋਹਣੀ ਮਿੱਠੀ ਕੰਨਾਂ 'ਚ ਆਵਾਜ਼ ਪਈ, ਗੁਰੂ ਅਮਰਦਾਸ ਪਾਤਸ਼ਾਹ ਤੁੰਬੇ ਕੀ ਤੜਪ ਕੇ ਮੰਜੀ ਤੋਂ ਉੱਠ ਬੈਠੇ। ਉਹ ਆਵਾਜ਼ ਕੀ ਸੀ?
ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾ ਜੇ ਸੋ ਚੰਗਾ ਉਗਵੇ ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਕ ਚਾਨਣ ਹੁੰਦਿਆਂ
ਐਸੀ ਸੋਹਣੀ ਮਿੱਠੀ ਮਧੁਰ ਸੁਰੀਲੀ ਆਵਾਜ਼ ਕੰਨਾਂ 'ਚ ਪਈ। ਗੁਰੂ ਅਮਰਦਾਸ ਪਾਤਸ਼ਾਹ ਤੜਪ ਕੇ ਉੱਠੇ, ਉਸ ਆਵਾਜ਼ ਦੀ ਸਿਹਤ 'ਤੇ ਤੁਰ ਪਏ, ਉਸ ਆਵਾਜ਼ ਦੀ ਸਿਹਤ 'ਤੇ ਚੱਲ ਪਏ। ਜਿੱਧਰੋਂ ਆਵਾਜ਼ ਆ ਰਹੀ ਸੀ ਉੱਧਰੋਂ ਤੁਰ ਪਏ ਅਤੇ ਕਿੱਥੇ ਪਹੁੰਚੇ? ਆਪਣੇ ਭਤੀਜੇ ਦੇ ਘਰ ਪਹੁੰਚੇ। ਗੁਰੂ ਅਮਰਦਾਸ ਪਾਤਸ਼ਾਹ ਦੀ ਭਤੀਜਿਓ ਨੂੰ, ਜੋ ਕਿ ਗੁਰੂ ਅੰਗਦ ਪਾਤਸ਼ਾਹ ਦੀ ਪੁੱਤਰੀ ਸੀ, ਬੱਚੀ ਅਮਰੋ, ਉਹ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਕੀਤਾ ਤੇ ਨਾਲੇ ਪੇ ਲੱਸੀ ਲਟਕਦੀ ਪਈ ਹੈ, ਨਾਲੇ ਆਸਾ ਦੀ ਵਾਰ ਗਾਉਂਦੀ ਪਈ ਹੈ। ਗੁਰੂ ਅਮਰਦਾਸ ਪਾਤਸ਼ਾਹ ਜਦੋਂ ਪਹੁੰਚੇ ਬਾਬਾ ਅਮਰਦਾਸ, ਤੇ ਜਾ ਕੁੰਡਾ ਖੜਕਾਇਆ, ਅੰਦਰੋਂ ਬੱਚੀ ਅਮਰੋ ਗੁਰੂ ਅੰਗਦ ਪਾਤਸ਼ਾਹ ਦੀ ਪੁੱਤਰੀ ਆਵਾਜ਼ ਮਾਰਦੀ ਹੈ, ਕੌਣ? ਤੇ ਬਾਹਰੋਂ ਪਤਾ ਆਵਾਜ਼ ਮਾਰਦੇ ਪਏ, ਆਖਣ ਕੇ, ਬੱਚੀ ਮੈਂ ਅਮਰਦਾਸ ਹਾਂ, ਮੈਂ ਤੇਰਾ ਸਹੁਰਾ ਹਾਂ, ਛੇਤੀ ਬੂਆ ਲਾ, ਕਾਲੀ ਨਾਲ ਬੂਆ ਲਾ। ਉਹਨਾਂ ਦੇ ਅੰਦਰ ਇੱਕ ਜਾਗਰਤਾ ਪੈਦਾ ਹੋ ਗਈ ਸੀ, ਗੁਰੂ ਦੇ ਮਿਲਣ ਦੀ ਤਾਂਘ ਸੀ, ਗੁਰੂ ਦੇ ਮਿਲਣ ਦੀ ਤੜਪ ਸੀ। ਇਸ ਕਰਕੇ ਆਖਣਗੇ, ਕਿਹੜਾ ਵੇਲਾ ਹੋਵੇ ਇਸ ਬੱਚੀ ਕੋਲ ਪੁੱਛਾਂ, ਇਹ ਕਿਹੜੇ ਗੁਰੂ ਦੀ ਬਾਣੀ ਗਾਉਂਦੀ ਪਈ ਹੈ, ਇਹ ਕਿਹੜੇ ਮੁਰਸ਼ਦ ਦੀ ਕਲਾਮ ਹੈ, ਇਹ ਕਿੱਥੋਂ ਸਿੱਖੀ ਆ, ਇਹ ਕਿੱਥੋਂ ਦਾਤ ਲਈ ਆ? ਤੇ ਬੱਚੀ ਅਮਰੋ ਪਤਾ ਕੀ ਕਹਿੰਦੀ ਪਈ ਮੰਚ? ਆਖਣ ਦੀ ਹੈ, ਜਦੋਂ ਦੇ ਬਾਪੂ ਜੀ ਗੰਗਾ ਤੋਂ ਆਏ, ਹਰਿਦੁਆਰ ਤੋਂ ਆਏ, ਮੈਂ ਉਹਨਾਂ ਨੂੰ ਮਿਲਣ ਨਹੀਂ ਗਈ, ਮੈਂ ਮੱਥਾ ਟੇਕਣ ਨਹੀਂ ਗਈ, ਮੈਂ ਪੈਰੀ ਪਾਉਣਾ ਨਹੀਂ ਕੀਤਾ, ਤੇ ਅੱਜ ਆ ਪਾ ਗਏ। ਹੋਵੇ ਨਾ ਹੋਵੇ ਕਿਤੇ ਮੈਨੂੰ ਗੁੱਸੇ ਹੋਣ ਕਿ ਮੈਂ ਮਿਲਣ ਨਹੀਂ ਗਈ। ਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਬਾਹਰ ਖਲੋਤੇ, ਬੱਚੀ ਅਮਰੋ ਨੇ ਕੁੰਡਾ ਲਾਇਆ, ਦਰਵਾਜ਼ ਖੋਲੇ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਕਦਮਾਂ ਉੱਤੇ ਟਹਿ ਪਏ। ਉਦੋਂ ਬਾਬਾ ਜੀ ਗੁਰੂ ਅਮਰਦਾਸ ਨਹੀਂ ਸੀ ਬਣੇ, ਉਦੋਂ ਗੁਰਗੱਦੀ ਨਹੀਂ ਲਈ, ਤੇ ਅਮਰਦਾਸ ਜੀ ਦੇ ਕਦਮਾਂ ਤੋਂ ਟੱਠੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਚੁੱਕਿਆ। ਆਖਣ ਪੁੱਛੀ, ਪੁੱਤਰੀ ਇੱਕ ਗੱਲ ਦੱਸ, ਆ ਕੀ ਪਈ ਗਾਉਂਦੀ ਸੈ, ਆ ਕੈਸੀ ਸੁੰਦਰ ਆਵਾਜ਼ ਸੀ ਤੇਰੀ, ਇਹ ਕਿਸ ਗੁਰੂ ਦੀ ਬਾਣੀ ਹੈ, ਇਹ ਕਿਸ ਮੁਰਸ਼ਦ ਦੀ ਬਾਣੀ ਹੈ? ਬੱਚੀ ਅਮਰੋ ਆਖਣ ਗਈ, ਬਾਪੂ ਜੀ ਇਹ ਬਾਣੀ ਤਾਂ ਗੁਰੂ ਨਾਨਕ ਦੀ ਹੈ, ਇਹ ਮੇਰੇ ਮੁਰਸ਼ਦ ਦੀ ਬਾਣੀ ਹੈ। ਆਖਣ ਕਿ ਤਾਂ ਗੁਰੂ ਨਾਨਕ ਕਿੱਥੇ ਹਨ? ਆਖਣ ਗਈ, ਉਹ ਤੇ ਜੋਤੀ ਜੋਤ ਸਮਾ ਚੁੱਕੇ ਹਨ, ਉਹਨਾਂ ਦੀ ਗੱਦੀ ਤੇ ਮੇਰੇ ਬਾਪੂ ਜੀ ਤੁਹਾਡੇ ਸਹੁਰਾ ਸਾਹਿਬ ਬੈਠੇ ਹੋਏ। ਗੁਰੂ ਅੰਗਦ ਪਾਤਸ਼ਾਹ ਦੀ ਉਸ ਵੇਲੇ ਉਮਰ ਕੋਈ 30-35 ਸਾਲ ਦੀ ਸੀ, ਤੇ ਬਾਬਾ ਅਮਰਦਾਸ 72 ਵਰਿਆਂ ਦੇ। ਮਨ 'ਚ ਇਹ ਤੰਗ ਹੋਈ, ਆਖਣਗੇ, ਬੱਚੀ ਮੈਨੂੰ ਗੁਰੂ ਅੰਗਦ ਪਾਤਸ਼ਾਹ ਨਾਲ ਮਿਲਾ ਦੇ, ਮੈਂ ਗੁਰੂ ਅੰਗਦ ਪਾਤਸ਼ਾਹ ਦਾ ਦਰਸ਼ਨ ਕਰਨਾ ਚਾਹੁੰਦਾ, ਮੈਂ ਇਸ ਬਾਣੀ ਤੋਂ ਪ੍ਰਭਾਵਿਤ ਹੋਇਆ, ਇਸ ਬਾਣੀ ਨੇ ਮੈਨੂੰ ਠੰਡ ਪਾ ਦਿੱਤੀ ਹੈ, ਇਸ ਬਾਣੀ ਨੇ ਮੇਰਾ ਮਨ ਸੁੱਤਾ ਹੋਇਆ ਜਗਾ ਦਿੱਤਾ ਹੈ। 21 ਵਾਰੇ ਮੈਂ ਗੰਗਾ ਜਾ ਕੇ, ਮੈਨੂੰ ਉਹ ਚੀਜ਼ ਨਹੀਂ ਮਿਲੀ ਜਿਹੜੀ ਇਸ ਬਾਣੀ ਦੇ ਅੱਖਰਾਂ 'ਚੋਂ ਮੈਨੂੰ ਪ੍ਰਾਪਤ ਹੋਈ ਹੈ। ਇਹ ਕੋਈ ਬੋਲੋ ਸਤਨਾਮ, ਸਾਰੇ ਆਖੋ ਸਤਨਾਮ, ਮੈਨੂੰ ਗੁਰੂ ਅੰਗਦ ਪਾਤਸ਼ਾਹ ਕੋਲ ਮਿਲਾ ਦੇ। ਅਤੇ ਬੱਚੀ ਪਤਾ ਕੀ ਆਉਂਦੀ, ਬੱਚੀ ਅਮਰੋ ਗੁਰੂ ਅੰਗਦ ਪਾਤਸ਼ਾਹ ਦੀ ਪੁੱਤਰੀ, ਆਖਣ ਕੇ, ਬਾਪੂ ਜੀ, ਪਿਤਾ ਜੀ, ਇਹ ਤਾਂ ਤੁਹਾਡਾ ਬਚਨ ਮੈਂ ਮੰਨਣਾ ਚਾਹੁੰਦੀ ਹਾਂ, ਪਰ ਜਦੋਂ ਮੈਨੂੰ ਗੁਰੂ ਅੰਗਦ ਪਾਤਸ਼ਾਹ ਨੇ ਡੋਲੀ 'ਚ ਤੋਰਿਆ ਸੀ, ਇਤਨੇ ਬਚਨ ਆਖੇ ਸਨ, ਬੱਚੀ ਜਦ ਤੱਕ ਅਸੀਂ ਨਾ ਬੁਲਾਈਏ ਤੂੰ ਨਹੀਂ ਆਉਣਾ। ਇਹ ਬੜਾ ਵੱਡਾ ਉਪਦੇਸ਼ ਤੇ ਬੱਚੀ ਵਾਸਤੇ, ਇਹ ਗ੍ਰਸਥਨ ਪੁੱਤਰੀ ਵਾਸਤੇ ਸਭ ਤੋਂ ਵੱਡਾ ਬਾਪੂ ਦਾ ਉਪਦੇਸ਼ ਹੈ, ਜਦ ਤੱਕ ਮੈਂ ਨਾ ਬੁਲਾਵਾਂ ਤੂੰ ਨਹੀਂ ਆਉਣਾ। ਮਤਲਬ ਤੇਰਾ ਮਰਨ ਜੀਵਨ ਉੱਥੇ ਹੀ ਹੈ, ਤੂੰ ਉੱਥੇ ਹੀ ਸੇਵਾ ਕਰਨੀ ਹੈ, ਤੂੰ ਉੱਥੇ ਹੀ ਦਾਤਾਂ ਲੈਣੀਆਂ ਨੇ, ਤੂੰ ਉੱਥੇ ਹੀ ਸਭ ਕੁਝ ਪ੍ਰਾਪਤ ਕਰਨਾ। ਆਖਣਗੇ, ਤੁਹਾਡਾ ਹੁਕਮ, ਤੁਸੀਂ ਵੀ ਬਾਪੂ ਹੋ, ਤੁਸੀਂ ਵੀ ਪਿਤਾ ਹੋ, ਸਹੁਰੇ ਹੋ, ਵੱਡਿਆਂ ਬਜ਼ੁਰਗਾਂ ਸਮਾਨ ਹੋ, ਤੁਹਾਡਾ ਬਚਨ ਨਹੀਂ ਮੋੜਦੀ। ਅਤੇ ਗੁਰੂ ਅੰਗਦ ਪਾਤਸ਼ਾਹ ਨੂੰ ਲੈ ਕੇ ਬੱਚੀ ਅਮਰੋ ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਖੰਡੂਰ ਪਹੁੰਚੀ। ਨਾਲ ਨਾਲ ਜਾਂਦਿਆਂ ਜਾਂਦਿਆਂ ਗੁਰੂ ਅਮਰਦਾਸ ਪਾਤਸ਼ਾਹ ਪੁੱਛਦੇ ਪਏ, ਬੱਚੀ ਉਹ ਗੁਰੂ ਕੈਸਾ ਹੈ, ਉਹ ਮੁਰਸ਼ਦ ਕੈਸਾ ਹੈ, ਉਹ ਸਤਿਗੁਰੂ ਕੈਸਾ ਹੈ ਜਿਹਦੇ ਕਦਮਾਂ 'ਚ ਮੈਨੂੰ ਲਿਜਾ ਰਹੀ ਹੈ? ਅਤੇ ਬੱਚੀ ਕਹਿ ਰਹੀ ਹੈ, ਉਹ ਪਤਿਤ ਪਾਵਨ ਹਨ, ਉਹ ਜਗਤ ਕਰਤਾ ਹਨ, ਉਹ ਸ੍ਰਿਸ਼ਟੀ ਦੇ ਮਾਲਕ ਹਨ, ਉਹ ਅੰਤਰਜਾਮੀ ਹਨ, ਉਹ ਗਰੀਬਾਂ ਨਾਲ, ਉਹ ਦੁਖੀਆਂ ਨਾਲ, ਉਹ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਹਨ। ਐਸੀ ਸੋਭਾ ਕੀਤੀ, ਐਸੀ ਸਿਫਤ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਨੂੰ, ਸੱਚੀ ਮੁੱਚੀ ਮਿਲਣ ਤੋਂ ਪਹਿਲਾਂ ਹੀ ਗੁਰੂ ਅੰਗਦ ਪਾਤਸ਼ਾਹ ਨਾਲ ਜੋੜ ਦਿੱਤਾ। ਇੱਕ ਵਾਰੀ ਬੋਲੋ ਸਤਨਾਮ, ਦੋ ਚਰਨ ਇਕਾਗਰ। ਜਦੋਂ ਅੰਦਰ ਪਹੁੰਚੇ ਨਾ ਦਰਬਾਰ ਵਿੱਚ, ਬੱਚੀ ਅਮਰੋ ਗੁਰੂ ਅਮਰਦਾਸ ਪਾਤਸ਼ਾਹ ਨੂੰ ਆਖਣ ਲੱਗੀ, ਤੁਸੀਂ ਇੱਥੇ ਬੈਠੋ ਅਤੇ ਮੈਂ ਪਿਤਾ ਜੀ ਕੋਲੋਂ ਆਗਿਆ ਲੈ ਆਊਂ, ਗੁਰੂ ਅੰਗਦ ਪਾਤਸ਼ਾਹ ਕੋਲ ਪੁੱਛਾਂ। ਪਤਾ ਕਿਉਂ? ਕਿ ਜੇ ਗੁਰੂ ਅਮਰਦਾਸ ਪਾਤਸ਼ਾਹ ਬਾਪੂ ਦੇ ਸਾਹਮਣੇ ਮੈਂ ਪਹੁੰਚੀ ਦਰਬਾਰ 'ਚ ਤੇ ਗੁਰੂ ਅੰਗਦ ਪਾਤਸ਼ਾਹ ਮੈਨੂੰ ਕਿਤੇ ਗੁੱਸੇ ਨਾ ਹੋਣ ਕਿ ਬਿਨ ਬੁਲਾਇਆ ਆ ਗਈ, ਬਿਨ ਸੱਦੇ ਤੋਂ ਆ ਗਈ ਹੈ, ਇਸ ਕਰਕੇ ਮੇਰੇ ਸਹੁਰੇ ਦੇ ਸਾਹਮਣੇ ਤੇ ਨਹੀਂ ਨਾ ਝਿੜਕਣਗੇ। ਇਸ ਕਰਕੇ ਉਹਨਾਂ ਨੂੰ ਬਾਹਰ ਬਿਠਾ ਕੇ ਅੰਦਰ ਜਾ ਕੇ ਮੱਥਾ ਟੇਕਿਆ। ਗੁਰੂ ਅੰਗਦ ਪਾਤਸ਼ਾਹ ਕੀਰਤਨ ਦਰਬਾਰ 'ਚ ਬੈਠੇ, ਸਮਾਧੀ ਖੁੱਲ੍ਹੀ, ਨੇਤਰ ਖੁੱਲ੍ਹੇ, ਆਪਣੀ ਪੁੱਤਰੀ ਨੂੰ ਤੱਕ ਕੇ ਆਖਣਗੇ, ਬੱਚੀ ਉਹ ਜਿਹਨੂੰ ਨਾਲ ਲਿਆਈ ਹੈ ਬਾਹਰ ਕਿਉਂ ਬਿਠਾਈ ਹੈ? ਮੈਂ ਤੇ ਉਹਨਾਂ ਦੀ ਉਡੀਕ ਵਿੱਚ ਬੈਠਾ ਹੋਇਆ, ਮੈਂ ਤੇ ਉਹਨਾਂ ਨੂੰ ਉਡੀਕਦਾ ਪਿਆ। ਇਤਨੇ ਕਹਿਣ ਦੇ ਦੇਰ ਸਨ ਬੱਚੀ ਮੱਥਾ ਟੇਕ ਕੇ ਬਾਹਰ ਆਈ, ਬਾਪੂ ਜੀ ਨੂੰ ਉਠਾਇਆ, ਆਖਣ ਜੀ ਬਾਪੂ ਜੀ, ਬਾਬਾ ਜੀ ਤੁਹਾਨੂੰ ਪਿਤਾ ਜੀ ਪਹਿਲੇ ਹੀ ਯਾਦ ਕਰਦੇ ਨੇ, ਆਹ ਚਲੋ ਅੰਦਰ ਦਰਸ਼ਨ ਦਿਓ। ਹੁਣ ਇੱਥੇ ਕੁੜਮ ਕੁੜਮ ਦਾ ਮੇਲ ਨਹੀਂ, ਇੱਥੇ ਚੇਲੇ ਤੇ ਗੁਰੂ ਦਾ ਮੇਲ ਹੈ। ਪਹਿਲੇ ਕੁੜਮ ਕੁੜਮ ਸਨ, ਇਹ ਠੀਕ ਹੈ ਕਿ ਗੁਰੂ ਅੰਗਦ ਪਾਤਸ਼ਾਹ ਦੀ ਪੁੱਤਰੀ ਉੱਧਰ ਵਿਆਹੀ ਸੀ ਤੇ ਇੱਕ ਕਿਸਮ ਦੇ ਕੁੜਮ ਲੱਗਦੇ ਸਨ, ਪਰ ਅੱਜ ਜਿਹੜਾ ਰਿਸ਼ਤਾ, ਅੱਜ ਜਿਹੜਾ ਮਿਲਾਪ ਹੈ, ਇਹ ਇੱਕ ਸਿੱਖ ਤੇ ਗੁਰੂ ਦਾ ਮਿਲਾਪ ਹੈ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਪ ਨੂੰ ਸਿੱਖ ਤੇ ਬਾਬਾ ਗੁਰੂ ਅੰਗਦ ਪਾਤਸ਼ਾਹ ਨੂੰ ਆਪਣਾ ਮੁਰਸ਼ਦ ਜਾਣ ਕੇ ਉਹਨਾਂ ਦੇ ਕਦਮਾਂ ਤੇ ਮੱਥਾ ਟੇਕਿਆ ਤੇ ਮੱਥਾ ਟੇਕਦੇ ਸਾਰ ਗੁਰੂ ਅੰਗਦ ਪਾਤਸ਼ਾਹ ਨੇ ਬਿਰਧ ਆਪਣੇ ਕੁੜਮ ਨੂੰ ਆਪਣੀ ਛਾਤੀ ਨਾਲ ਲਾਇਆ, ਗਲੇ ਨਾਲ ਲਾਇਆ ਤੇ ਪਿਆਰ ਕੀਤਾ। ਆਖਣ ਲੱਗੇ ਕਿ ਮੈਂ ਤੁਹਾਡੀ ਉਡੀਕ ਵਿੱਚ ਹਾਂ। ਪਤਾ ਸੀ ਨਾ ਅੰਤਰਜਾਮੀ ਸਨ ਕਿ ਦਾਤ ਜਿਹਨੇ ਲੈਣੀ ਹੈ, ਜਿਸ ਕੀ ਵਸਤ ਤਿਸੇ ਘਰ ਆਓ, ਉਹ ਜਿਹਦੀ ਵਸਤ ਹੈ ਉਹਨੇ ਲੈਣ ਵਾਲਾ ਆ ਗਿਆ। ਇਸ ਕਰਕੇ ਗੁਰੂ ਅੰਗਦ ਪਾਤਸ਼ਾਹ ਆਖਣਗੇ, ਬਾਬਾ ਜੀ ਮੈਂ ਤੁਹਾਡੀ ਉਡੀਕ ਵਿੱਚ ਹਾਂ। ਆਖਣਗੇ ਹੁਕਮ, ਆਖਣਗੇ ਸੇਵਾ ਕਰੋ। ਜੇ ਗੁਰੂ ਘਰ ਚੋਂ ਦਾਤਾਂ ਲੈਣੇ ਹਨ, ਜੇ ਗੁਰੂ ਘਰ ਚੋਂ ਪਦਾਰਥ ਲੈਣੇ ਤੇ ਸੇਵਾ ਕਰੋ। ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਦੀ ਜੋ ਸੇਵਾ ਕੀਤੀ ਹੈ, ਇਹ ਸਭ ਤੋਂ ਕਰੜੀ, ਇਹ ਤੇ ਸਭ ਤੋਂ ਵਿਕੜੀ, ਇਹ ਤੇ ਸਭ ਤੋਂ ਕਠਿਨ ਘਰਦਾ ਵਾਲੀ ਸੇਵਾ ਸੀ। 12 ਵਰੇ ਵਿਆਸਾ ਤੋਂ ਜਾ ਕੇ ਪਾਣੀ ਲਿਆਉਣਾ ਤੇ ਸਿੱਧੇ ਪੈਰ ਆਉਣਾ ਤੇ ਪੁੱਠੇ ਪੈਰ ਜਾਣਾ, ਤਾਂ ਕਿ ਮੇਰੇ ਗੁਰੂ ਵੱਲ ਮੇਰੀ ਪਿੱਠ ਨਾ ਹੋ ਜਾਵੇ, ਤਾਂ ਕਿ ਮੇਰੇ ਗੁਰੂ ਵੱਲ ਮੇਰਾ ਕਮਰ ਨਾ ਹੋ ਜਾਵੇ। ਇਸ ਕਰਕੇ ਗਾਗਰ ਜਿਹੜੀ ਉਹ ਆਪਣੇ ਸਿਰ ਤੇ ਰੱਖ ਕੇ ਬਿਰਧ ਸਰੀਰ ਹੋਣ ਕਰਕੇ ਚੁੱਕੀ ਨਹੀਂ ਸੀ ਜਾਂਦੀ, ਥੱਲੋਂ ਗਰੁੱਪੀ ਮਾਰ ਕੇ ਸਿਰ ਤੋਂ ਗਾਗਰ ਥੱਲੋਂ ਹੀ ਭਰ ਕੇ ਆ ਕੇ ਚੁੱਕ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ 12 ਸਾਲ ਸੇਵਾ ਕੀਤੀ, 12 ਸਾਲ ਕਰਨ ਘਾਲੀ ਘਾਲੀ ਘਾਲਣਾ ਘਾਲੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਉਹ ਸਮਾਂ ਆਇਆ, ਵਕਤ ਆਇਆ, ਤੇ ਗੁਰੂ ਅੰਗਦ ਪਾਤਸ਼ਾਹ ਆਖਣਗੇ, ਬਾਬਾ ਅਮਰਦਾਸ ਜੀ ਤੁਹਾਡੀ ਸੇਵਾ ਮਨਜ਼ੂਰ ਹੋ ਗਈ ਹੈ, ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ। ਜਿਸ ਥਾਂ ਤੇ ਮੈਨੂੰ ਰੋਜ਼ ਇਸ਼ਨਾਨ ਕਰਾਉਂਦੇ ਸੋ, ਅੱਜ ਤੋਂ ਬਾਅਦ ਤੁਸੀਂ ਇਸ਼ਨਾਨ ਕਰਨਾ, ਹੁਣ ਤੁਸਾਂ ਇਸ਼ਨਾਨ ਕਰਨਾ। ਉੱਥੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਿਠਾਇਆ ਤੇ ਆਖਣਗੇ, ਬਾਬਾ ਅਮਰਦਾਸ ਜੀ ਅੱਜ ਮੈਂ ਇਸ਼ਨਾਨ ਕਰਾਉਣਾ ਤੇ ਅੱਜ ਤੁਸੀਂ ਇਸ਼ਨਾਨ ਕਰੋ। ਗੁਰੂ ਅਮਰਦਾਸ ਪਾਤਸ਼ਾਹ ਆਖਣਗੇ, ਇਹ ਕੀ ਕਰਦੇ ਹੋ ਪਿਤਾ ਜੀ, ਇਹ ਕੀ ਕਰਦੇ ਹੋ ਮੁਰਸ਼ਦ ਜੀ, ਇਹ ਕੀ ਕਰਦੇ ਹੋ ਗੁਰੂ ਜੀ? ਆਖਣਗੇ, ਜੋ ਗੁਰੂ ਨਾਨਕ ਨੇ ਮਰਿਆਦਾ ਚਲਾਈ ਸੀ ਉਹਨੂੰ ਅੱਗੇ ਕਾਇਮ ਕਰਨ ਲੱਗਾ। ਚੇਲਾ ਗੁਰੂ ਤੇ ਗੁਰੂ ਚੇਲਾ, ਸਿੱਖ ਗੁਰੂ ਤੇ ਗੁਰੂ ਸਿੱਖ ਬਣ ਗਏ। ਐਸੀ ਅਵਸਥਾ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਜਦੋਂ ਆਈ ਤੇ ਨੇਤਰਾਂ ਤੋਂ ਜਲ ਜਾ ਰਹੇ, ਮਹਿਰਾਜ ਨਹੀਂ ਹੋ ਗਏ। ਆਖਣਗੇ, ਕੀ ਕਰਦੇ ਹੋ? ਆਖਣਗੇ, ਜੋ ਦਾਤ ਮੁਰਸ਼ਦ ਨੇ, ਗੁਰੂ ਨਾਨਕ ਨੇ ਮੈਨੂੰ ਦਿੱਤੀ ਸੀ, ਉਹ ਅੱਜ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ। ਇਹ ਕਾਹਦੇ ਵਾਸਤੇ? ਇਹ ਸੇਵਾ ਨੂੰ ਰੰਗ ਲੱਗਾ, ਇਹ ਸੇਵਾ ਨੂੰ ਭਾਗ ਲੱਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਕੀ ਸੇਵਾ ਗਾਖੜੀ, ਫਿਰ ਦੀਜੈ ਆਪ ਗੁਆਏ। ਆਪਣਾ ਆਪ ਗੁਆਉਣਾ ਪੈਂਦਾ ਤਾਂ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ, ਤਾਂ ਕੁਝ ਪ੍ਰਾਪਤ ਹੁੰਦਾ ਹੈ। ਇਤਨੇ ਅੱਖਰ ਆਪ ਪ੍ਰਵਾਨ ਕਰਨੇ।